बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
ਪਿਆਰੇ ਦੋਸਤੋ, ਮੈਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਆਪ ਨੂੰ ਬਾਈਬਲ ਧਰਮ ਸ਼ਾਸਤਰ ਦੀ ਪਹਿਲੀ ਪੁਸਤਕ ਉਤਪਤ ਦੇ ਤੀਸਰੇ ਅਧਿਆਏ ਦੇ ਮੁੱਖ ਵਿਸ਼ਿਆਂ ਬਾਰੇ ਦੱਸ ਰਿਹਾ ਸੀ। ਅੱਜ ਅਸੀਂ ਇਸ ਅਧਿਆਏ ਵਿੱਚੋਂ ਪਹਿਲੇ ਵਿਸ਼ੇ ਬਾਰੇ ਜਾਣਨਾ ਸ਼ੁਰੂ ਕਰਦੇ ਹਾਂ। ਇਹ ਵਿਸ਼ਾ ਹੈ ਸੱਪ ਦੁਆਰਾ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਪੈਦਾ ਕਰਨ ਬਾਰੇ। ਪਹਿਲੇ ਪੜਾਅ ਵਿੱਚ ਇਹ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਮਨੁੱਖ ਨੂੰ ਪ੍ਰੀਖਿਆ ਵਿੱਚ ਪਾਉਣ ਦਾ ਆਧਾਰ ਬਣਾਇਆ ਜਾਂਦਾ ਹੈ। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ, ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ? ਸਵਾਲ ਪੈਦਾ ਹੁੰਦਾ ਹੈ ਕਿ ਪ੍ਰੀਖਿਆ ਕਿਉਂ? ਅਗਰ ਅਸੀਂ ਉਤਪਤ ਦੇ ਪਹਿਲੇ ਅਤੇ ਦੂਸਰੇ ਅਧਿਆਏ ਉੱਤੇ ਦੁਬਾਰਾ ਝਾਤੀ ਮਾਰੀਏ ਤਾਂ ਸਾਨੂੰ ਯਾਦ ਆਵੇਗਾ ਕਿ ਮਨੁੱਖ ਅਗਿਆਨੀ ਉਤਪੰਨ ਕੀਤਾ ਗਿਆ ਸੀ, ਪਰ ਮਨੁੱਖ ਧਰਮੀ ਜਾਂ ਰਾਸ਼ਟਰਵਾਜ਼ ਉਤਪੰਨ ਨਹੀਂ ਕੀਤਾ ਗਿਆ ਸੀ। ਧਾਰਮਿਕਤਾ ਹੈ ਕੀ? ਧਾਰਮਿਕਤਾ ਉਹ ਅਗਿਆਨਤਾ ਹੈ ਜੋ ਕਿ ਪ੍ਰੀਖਿਆ ਦੇ ਦੌਰਾਨ ਬਰਕਰਾਰ ਰੱਖੀ ਗਈ ਹੈ। ਜੀ ਹਾਂ, ਪ੍ਰੀਖਿਆ ਜਾਂ ਤਾਂ ਆਪ ਨੂੰ ਤਬਾਹ ਕਰੇਗੀ ਜਾਂ ਫਿਰ ਆਪ ਦੀ ਉਸਾਰੀ ਜਾਂ ਮਜ਼ਬੂਤੀ ਕਰੇਗੀ। ਇਹਨਾਂ ਦੋਹਾਂ ਵਿੱਚੋਂ ਇੱਕ ਕੰਮ ਇਹ ਕਰੇਗੀ ਹੀ। ਅਦਨ ਦਾ ਬਾਗ ਕੋਈ ਨਿੱਘਾ ਘਰ ਨਹੀਂ ਸੀ, ਅਤੇ ਮਨੁੱਖ ਵੀ ਕਿਸੇ ਨਿੱਘੇ ਘਰ ਵਿੱਚ ਲਗਾਇਆ ਹੋਇਆ ਪੌਦਾ ਨਹੀਂ ਸੀ। ਚਾਲ ਚੱਲਣ ਦਾ ਵਿਕਾਸ ਕਰਨਾ ਜ਼ਰੂਰੀ ਹੈ, ਅਤੇ ਇਸ ਦਾ ਵਿਕਾਸ ਪ੍ਰੀਖਿਆ ਦੀ ਉਪਸਥਿਤੀ ਜਾਂ ਹਜ਼ੂਰੀ ਵਿੱਚ ਹੀ ਹੋ ਸਕਦਾ ਹੈ। ਮਨੁੱਖ ਇੱਕ ਜ਼ਿੰਮੇਦਾਰ ਸ਼ਖਸੀਅਤ ਉਤਪੰਨ ਕੀਤਾ ਗਿਆ ਸੀ, ਅਤੇ ਦੈਵੀ ਨਿਯਮਾਂ ਦੀ ਮਹਿਮਾ, ਪਾਲਣਾ, ਸੇਵਾ ਕਰਨ ਅਤੇ ਉਹਨਾਂ ਦੇ ਮਤਹਿਤ ਰਹਿਣ ਦੀ ਜ਼ਿੰਮੇਦਾਰ ਸੀ। ਮਨੁੱਖ ਨੇ ਆਪਣੇ ਆਪ ਨੂੰ ਉਤਪੰਨ ਨਹੀਂ ਕੀਤਾ। ਮੇਰਾ ਵਿਚਾਰ ਨਹੀਂ ਕਿ ਕੋਈ ਇਸ ਦਾ ਦਾਅਵਾ ਕਰਦਾ ਹੈ, ਪਰ ਮਨੁੱਖ ਨੂੰ ਪਰਮੇਸ਼ਵਰ ਨੇ ਉਤਪੰਨ ਕੀਤਾ। ਮਨੁੱਖ ਉੱਤੇ ਇਹ ਸ਼ਰਤ ਲਾਉਣ ਵਿੱਚ ਵੀ ਪਰਮੇਸ਼ਵਰ ਨੇ ਆਪ ਹੁਦਰਾ ਮਨ ਜਾਂ ਧੱਕੇਸ਼ਾਹੀ ਨਹੀਂ ਕੀਤੀ। ਉਸਨੇ ਮਨੁੱਖ ਨੂੰ ਕਿਹਾ ਕਿ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਉਤਪਤੀ 2 ਅਧਿਆਏ ਉਸ ਦੀ 17 ਆਇਤ ਵਿੱਚ ਇਹ ਵਚਨ ਹਨ। ਬਾਗ ਵਿੱਚ ਖਾਣ ਲਈ ਸਿਰਫ ਇੱਕੋ ਹੀ ਫਲ ਤਾਂ ਨਹੀਂ ਸੀ। ਜੇਕਰ ਮਨੁੱਖ ਉਸ ਦਰਖਤ ਦੇ ਫਲ ਨੂੰ ਖਾਣ ਤੋਂ ਬਿਨਾਂ ਭੁੱਖਾ ਮਰਨ ਲੱਗਾ ਹੁੰਦਾ, ਜਾਂ ਫਿਰ ਜੇਕਰ ਉਸਨੂੰ ਇਹ ਨਾ ਦੱਸਿਆ ਗਿਆ ਹੁੰਦਾ ਕਿ ਤੂੰ ਇਸ ਦਰਖਤ ਦੇ ਫਲ ਤੋਂ ਨਾ ਖਾਈ, ਤਾਂ ਅਸੀਂ ਇਹ ਕਹਿ ਸਕਦੇ ਸੀ ਕਿ ਪਰਮੇਸ਼ਵਰ ਆਪ ਹੁਦਰਾ ਜਾਂ ਧੱਕੇਸ਼ਾਹੀ ਕਰਨ ਵਾਲਾ ਹੀ ਸੀ। ਅਦਨ ਦੇ ਬਾਗ ਵਿੱਚ ਫਲ ਦੇਣ ਵਾਲੇ ਅਨੇਕਾਂ ਹੀ ਹੋਰ ਬਿਰਛ ਸਨ, ਇਸ ਕਰਕੇ ਮਨੁੱਖ ਨੂੰ ਇਸ ਭਲੇ ਬੁਰੇ ਦੀ ਸਿਆਣ ਦੇ ਬਿਰਛ ਦੇ ਫਲ ਨੂੰ ਖਾਣ ਦੀ ਬਿਲਕੁਲ ਜ਼ਰੂਰਤ ਨਹੀਂ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨੁੱਖ ਇੱਕ ਜ਼ਿੰਮੇਦਾਰ ਪ੍ਰਾਣੀ ਹੋ ਕੇ ਪੇਸ਼ ਹੁੰਦਾ ਹੈ। ਇਸ ਅਧਿਆਏ ਦੀ ਪਹਿਲੀ ਆਇਤ ਵਿੱਚ ਸਾਡੀ ਮੁਲਾਕਾਤ ਸੱਪ ਨਾਲ ਕਰਾਈ ਜਾਂਦੀ ਹੈ। ਜਾਇਜ਼ ਤੌਰ 'ਤੇ ਇਹ ਸਵਾਲ ਝੱਟ ਪੁੱਛਿਆ ਜਾ ਸਕਦਾ ਹੈ ਕਿ ਸੱਪ ਸੰਸਾਰ ਵਿੱਚ ਕਿੱਥੋਂ ਆ ਗਿਆ, ਉਹ ਅਦਨ ਦੇ ਬਾਗ ਵਿੱਚ ਕਿਵੇਂ ਜਾ ਵੜਿਆ। ਜੋ ਕੁਝ ਮੈਂ ਆਪ ਨੂੰ ਪਰਮੇਸ਼ਵਰ ਦੇ ਵਚਨ ਤੋਂ ਦੱਸ ਸਕਦਾ ਹਾਂ ਉਹ ਇਹ ਹੈ ਕਿ ਉਹ ਸੱਪ ਬਾਗ ਵਿੱਚ ਇੱਕ ਰੀਂਗਦਾ ਹੋਇਆ ਪ੍ਰਾਣੀ ਨਹੀਂ ਸੀ। ਅਸਲ ਵਿੱਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਉੱਥੇ ਕਿਵੇਂ ਪਹੁੰਚਿਆ, ਪਰ ਸਾਨੂੰ ਇਹ ਹੀ ਦੱਸਿਆ ਗਿਆ ਹੈ ਕਿ ਉਹ ਉੱਥੇ ਹੈ ਸੀ। ਪਰਮੇਸ਼ਵਰ ਦਾ ਵਚਨ ਬਹੁਤ ਕੁਝ ਦੱਸਣਾ ਛੱਡ ਦਿੰਦਾ ਹੈ। ਸੱਪ ਇੱਕ ਇਹੋ ਜਿਹਾ ਪ੍ਰਾਣੀ ਸੀ ਜਿਸ ਨੂੰ ਸ਼ੈਤਾਨ ਨੇ ਇਸਤੇਮਾਲ ਕੀਤਾ ਹੋ ਸਕਦਾ ਹੈ, ਅਤੇ ਸ਼ੈਤਾਨ ਨੇ ਉਸਨੂੰ ਇਸਤੇਮਾਲ ਕੀਤਾ ਵੀ। ਕੀ ਇਹੋ ਹੀ ਤਰੀਕਾ ਸ਼ੈਤਾਨ ਅੱਜ ਵੀ ਇਸਤੇਮਾਲ ਨਹੀਂ ਕਰਦਾ? ਨਵੇਂ ਨੇਮ ਵਿੱਚ ਪੌਲੁਸ ਰਸੂਲ ਕੋਰਿੰਥਸ ਦੇ ਮਸੀਹਾਂ ਨੂੰ ਲਿਖਦਾ ਹੋਇਆ ਇਹ ਕਹਿੰਦਾ ਹੈ ਕਿ ਇਹ ਅਚਰਜ ਦੀ ਗੱਲ ਨਹੀਂ, ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਣਾਉਂਦਾ ਹੈ। ਇਹ ਵਚਨ ਦੂਸਰਾ ਕੋਰਿੰਥੀਆਂ ਦੀ ਪੋਥੀ ਉਸਦਾ 11 ਅਧਿਆਏ ਉਸਦੀ 14 ਆਇਤ ਵਿੱਚ ਮਿਲਦੇ ਹਨ। ਬਾਈਬਲ ਦੀ ਆਖਰੀ ਪੁਸਤਕ ਜਿਸ ਦਾ ਨਾਂ ਪ੍ਰਕਾਸ਼ ਦੀ ਪੋਥੀ ਹੈ, ਬਾਈਬਲ ਧਰਮ ਸ਼ਾਸਤਰ ਵਿੱਚ ਬਾਕੀ ਸਭ ਨਾਲੋਂ ਵੱਧ ਸ਼ੈਤਾਨ ਬਾਰੇ ਜ਼ਿਕਰ ਕਰਦੀ ਹੈ। ਉਸ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ। ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੋਂ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਪ੍ਰਕਾਸ਼ ਦੀ ਪੋਥੀ ਉਸਦਾ 12 ਅਧਿਆਏ ਅਤੇ ਉਸਦੀ 9 ਆਇਤ। ਇਹ ਪ੍ਰਾਣੀ ਅੱਜ ਕੱਲ੍ਹ ਜਾਣੇ ਜਾਣ ਵਾਲਾ ਰਿੰਗ ਦਾ ਸੱਪ ਨਹੀਂ ਸੀ। ਪਰਮੇਸ਼ਵਰ ਦੇ ਬਚਨ ਵਿੱਚ ਇਹੋ ਜਿਹਾ ਉਸ ਬਾਰੇ ਕੁਝ ਨਹੀਂ ਕਿਹਾ ਗਿਆ। ਪ੍ਰਕਾਸ਼ ਦੀ ਪੋਥੀ ਵਿੱਚ ਅੱਗੇ ਫਿਰ ਲਿਖਿਆ ਗਿਆ ਹੈ ਕਿ ਉਹਨੇ ਅਜਗਰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ ਫੜਿਆ ਅਤੇ ਹਜ਼ਾਰ ਵਰੇ ਤੱਕ ਉਹਨੂੰ ਜਕੜ ਰੱਖਿਆ। ਪ੍ਰਕਾਸ਼ ਦੀ ਪੋਥੀ 20 ਅਧਿਆਏ ਉਸਦੀ 2 ਆਇਤ। ਇਹ ਪ੍ਰਾਣੀ ਇੱਕ ਬਹੁਤ ਹੀ ਕਾਬਲੀਅਤ ਵਾਲਾ ਹੈ। ਉਤਪਤੀ ਦੀ ਪੁਸਤਕ ਵਿੱਚ ਉਸਦੀ ਉਤਪਤੀ ਬਾਰੇ ਕੁਝ ਵੀ ਨਹੀਂ ਲਿਖਿਆ ਗਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਵਿੱਚ ਇਸ਼ਾਇਆ ਨਵੀ ਦੀ ਪੁਸਤਕ ਦਾ 14 ਅਧਿਆਏ ਅਤੇ ਹਿਜਕੀਅਲ ਨਬੀ ਦੀ ਪੁਸਤਕ ਦਾ 28 ਅਧਿਆਏ ਇਸ ਪ੍ਰਾਣੀ ਦੀ ਉਤਪਤੀ ਬਾਰੇ ਸਾਨੂੰ ਦੱਸਦੇ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਉਹ ਇਹ ਪ੍ਰਾਣੀ ਕਿਵੇਂ ਬਣਿਆ। ਇਸ ਬਾਰੇ ਜ਼ਿਕਰ ਜਾਰੀ ਰੱਖਦਿਆਂ ਅਸੀਂ ਦੇਖਦੇ ਹਾਂ ਕਿ ਉਤਪਤੀ ਦੀ ਪੁਸਤਕ ਦੇ 3 ਅਧਿਆਏ ਵਿੱਚ ਅੱਗੇ ਲਿਖਿਆ ਹੋਇਆ ਹੈ ਕਿ ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਵਿਰਸ਼ਾਂ ਦੇ ਫਲੋਂ ਤਾਂ ਅਸੀਂ ਖਾ ਸਕਦੇ ਹਾਂ, ਪਰ ਜਿਹੜਾ ਵਿਰਸ਼ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਜੋ ਤੁਸੀਂ ਮਰ ਜਾਓ। ਉਤਪਤ ਉਸਦਾ 3 ਅਧਿਆਏ ਉਸਦੀ 2 ਅਤੇ 3 ਆਇਤ। ਜਗਤ ਵਿੱਚ ਸੱਪ ਸਿਰਫ ਔਰਤ ਕੋਲ ਹੀ ਕਿਉਂ ਆਇਆ, ਉਹ ਆਦਮੀ ਕੋਲ ਕਿਉਂ ਨਹੀਂ ਆਇਆ? ਜਦੋਂ ਪਰਮੇਸ਼ਵਰ ਨੇ ਆਦਮ ਨੂੰ ਉਤਪੰਨ ਕੀਤਾ ਤਦੋਂ ਉਸਨੇ ਆਦਮ ਨੂੰ ਕਿਹਾ ਕਿ ਤੂੰ ਅਦਨ ਦੇ ਬਾਗ ਦੇ ਹਰ ਵਿਰਸ਼ ਤੋਂ ਖਾ ਸਕਦਾ ਹੈ, ਪਰ ਇਸ ਵਿਰਸ਼ ਤੋਂ ਹੀ ਉਸਨੇ ਨਹੀਂ ਸੀ ਖਾਣਾ। ਔਰਤ ਬਾਅਦ ਵਿੱਚ ਉਤਪਤ ਕੀਤੀ ਗਈ, ਉਸਨੂੰ ਇਹ ਕਿਸੇ ਦੁਆਰਾ ਦੱਸਿਆ ਗਿਆ ਸੀ, ਉਸਨੂੰ ਇਸਦਾ ਪਤਾ ਆਦਮ ਤੋਂ ਲੱਗਾ ਸੀ, ਇਸੇ ਕਰਕੇ ਸੱਪ ਪਹਿਲਾਂ ਔਰਤ ਕੋਲ ਹੀ ਪਹੁੰਚਿਆ। ਸੱਚਮੁੱਚ ਇਹ ਮੇਰਾ ਖਿਆਲ ਹੈ ਕਿ ਔਰਤ ਮਨੁੱਖ ਨਾਲੋਂ ਵਧੀਆ ਬਣਾਈ ਗਈ ਸੀ। ਮੇਰੇ ਕਹਿਣ ਦਾ ਭਾਵ ਕਿ ਉਸਦੇ ਵਜੂਦ ਵਿੱਚ ਤਰਸ ਅਤੇ ਹਿਮਾਇਤ ਦੀ ਭਾਵਨਾ ਜ਼ਿਆਦਾ ਸੀ। ਸ਼ਾਇਦ ਉਹ ਮਨੁੱਖ ਨਾਲੋਂ ਜ਼ਿਆਦਾ ਦੂਸਰਿਆਂ ਦੇ ਸੁਝਾਅ ਨੂੰ ਮੰਨਦੀ ਸੀ। ਅਸਲ ਵਿੱਚ ਮੈਂ ਸੋਚਦਾ ਹਾਂ ਕਿ ਇੱਕ ਔਰਤ ਦਾ ਸੁਭਾਅ ਮਨੁੱਖ ਨਾਲੋਂ ਜ਼ਿਆਦਾ ਘੋਖ ਕਰਨ ਵਾਲਾ ਹੈ। ਔਰਤ ਹੀ ਹੈ ਜੋ ਕਿ ਹਰ ਕਿਸੇ ਨਾਲੋਂ ਜ਼ਿਆਦਾ ਸੰਪਰਦਾਇਆਂ ਅਤੇ ਮਤਾਂ ਵੱਲ ਜਾਂਦੀ ਹੈ ਅਤੇ ਮਨੁੱਖਾਂ ਨੂੰ ਉਹਨਾਂ ਵੱਲ ਖਿੱਚਦੀ ਹੈ। ਅਸਲ ਵਿੱਚ ਬਹੁਤ ਸਾਰੇ ਮਤਾਂ ਨੂੰ ਚਾਲੂ ਕਰਨ ਵਾਲੀਆਂ ਔਰਤਾਂ ਹੀ ਹੋਈਆਂ ਹਨ। ਸ਼ੈਤਾਨ ਸਭ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ। ਧਿਆਨ ਨਾਲ ਦੇਖੋ, ਸ਼ੈਤਾਨ ਨੇ ਕੀ ਕੀਤਾ ਸੀ? ਉਸਨੇ ਆ ਕੇ ਬਹੁਤ ਹੀ ਚਲਾਕ ਤਰੀਕਾ ਅਪਣਾਇਆ। ਉਸਨੇ ਆ ਕੇ ਇਹ ਪੁੱਛਿਆ ਕਿ ਪਰਮੇਸ਼ੁਰ ਨੇ ਕਿਹਾ ਹੈ ਕਿ ਤੁਸੀਂ ਬਾਗ ਦੇ ਹਰ ਬਿਰਛ ਦਾ ਫਲ ਨਾ ਖਾਣਾ। ਇਸ ਨਾਲ ਪਰਮੇਸ਼ੁਰ ਦੇ ਵਚਨ ਤੇ ਸ਼ੱਕ ਪਾਇਆ ਗਿਆ। ਸ਼ੈਤਾਨ ਔਰਤ ਦੇ ਮਨ ਵਿੱਚ ਸ਼ੱਕ ਪਾ ਦਿੰਦਾ ਹੈ ਅਤੇ ਉਸਦੀ ਇੱਛਾ ਨੂੰ ਉਤੇਜਿਤ ਕਰਦਾ ਹੈ। ਉਹ ਉੱਤਰ ਦਿੰਦੀ ਹੈ ਕਿ ਅਸੀਂ ਹਰ ਬਿਰਛ ਤੋਂ ਖਾ ਸਕਦੇ ਹਾਂ, ਪਰ ਇਸ ਵਿਰਸ਼ ਬਾਰੇ ਹੀ ਪਰਮੇਸ਼ੁਰ ਨੇ ਕਿਹਾ ਹੈ, ਤੁਸੀਂ ਇਸ ਤੋਂ ਨਾ ਖਾਣਾ। ਇਹ ਹੀ ਸਿਰਫ ਪਰਮੇਸ਼ੁਰ ਨੇ ਕਿਹਾ ਸੀ, ਪਰ ਔਰਤ ਨੇ ਇਸ ਵਿੱਚ ਕੁਝ ਹੋਰ ਜੋੜ ਦਿੱਤਾ। ਨਾ ਇਸ ਨੂੰ ਛੂਣਾ ਹੀ ਤਾਂ ਕਿ ਤੁਸੀਂ ਮਰ ਨਾ ਜਾਓ। ਅਸੀਂ ਨਹੀਂ ਜਾਣਦੇ ਪਰਮੇਸ਼ਵਰ ਨੇ ਕਿੱਥੇ ਕਿਹਾ ਸੀ ਕਿ ਤੁਸੀਂ ਇਸ ਨੂੰ ਛੂਣਾ ਵੀ ਨਹੀਂ। ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸੱਪ ਪਰਮੇਸ਼ਵਰ ਦੇ ਵਚਨ ਦਾ ਇਨਕਾਰ ਕਰਦਾ ਹੈ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਦੀ ਤਰ੍ਹਾਂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਉਤਪਤੀ ਦੀ ਪੁਸਤਕ ਉਸਦਾ 3 ਅਧਿਆਏ ਉਸਦੀ 4 ਅਤੇ 5 ਆਇਤ ਵਿੱਚ ਅਸੀਂ ਇਹ ਵਚਨ ਦੇਖਦੇ ਹਾਂ। ਸੱਪ ਨੇ ਇਹ ਕਹਿਣ ਦੀ ਬਜਾਏ ਕਿ ਤੁਸੀਂ ਕਦੇ ਨਾ ਮਰੋਗੇ, ਅਸਲ ਵਿੱਚ ਜੋ ਕਿਹਾ ਸੀ ਉਹਦਾ ਭਾਵ ਇਹ ਹੈ ਕਿ ਤੁਸੀਂ ਨਹੀਂ ਕਿਤੇ ਮਰਨ ਲੱਗੇ। ਕਿਉਂ? ਇਹ ਤਾਂ ਬਿਲਕੁਲ ਅਸੰਭਵ ਹੈ। ਉਹ ਪਰਮੇਸ਼ਵਰ ਦੇ ਪਿਆਰ ਅਤੇ ਉਸਦੀ ਭਲਾਈ ਉੱਤੇ ਪ੍ਰਸ਼ਨ ਚਿੰਨ੍ਹ ਲਾ ਦਿੰਦਾ ਹੈ। ਜੇਕਰ ਪਰਮੇਸ਼ਵਰ ਭਲਾ ਹੈ ਤਾਂ ਉਸਨੇ ਇਹ ਬੰਦਿਸ਼ ਇਸ ਲਈ ਇਸ ਤਰ੍ਹਾਂ ਦੀ ਕਿਉਂ ਲਗਾਈ? ਸੱਪ ਇਹ ਦੱਸਦਾ ਹੈ ਕਿ ਪਰਮੇਸ਼ਵਰ ਦਾ ਇਹ ਕਹਿਣਾ ਠੀਕ ਨਹੀਂ ਹੈ, ਸੋ ਤੁਸੀਂ ਨਹੀਂ ਮਰੋਗੇ। ਜਦੋਂ ਸੱਪ ਇਹ ਦੱਸਦਾ ਹੈ ਕਿ ਤੁਸੀਂ ਤਾਂ ਖੁਦ ਪਰਮੇਸ਼ਵਰ ਬਣ ਜਾਓਗੇ, ਕਿਉਂਕਿ ਪਰਮੇਸ਼ਵਰ ਨੂੰ ਪਤਾ ਹੈ ਕਿ ਜਿਸ ਦਿਨ ਤੁਸੀਂ ਉਸ ਦਰਖਤ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਤਦ ਇਸ ਨਾਲ ਸੱਪ ਪਰਮੇਸ਼ਵਰ ਦੀ ਪਵਿੱਤਰਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ। ਜੋ ਹਵਾ ਨੇ ਕੀਤਾ ਉਹ ਇਹ ਸੀ ਕਿ ਉਸਨੇ ਪਰਮੇਸ਼ਵਰ ਦੇ ਵਚਨ ਵਿੱਚ ਆਪਣੇ ਕੋਲੋਂ ਜੋੜ ਦਿੱਤਾ। ਇੱਕ ਉਦਾਰਵਾਦੀ ਅਤੇ ਨਾਸਤਿਕ ਪਰਮੇਸ਼ਵਰ ਦੇ ਵਚਨ ਵਿੱਚੋਂ ਕੱਢ ਦਿੰਦੇ ਹਨ ਅਤੇ ਪਰਮੇਸ਼ਵਰ ਦੇ ਵਚਨ ਨੇ ਇਸ ਦੇ ਵਿਰੁੱਧ ਚੇਤਾਵਨੀ ਦਿੱਤੀ ਹੋਈ ਹੈ। ਕਈ ਧਾਰਮਿਕ ਸੰਪਰਦਾਇ ਪਰਮੇਸ਼ਵਰ ਦੇ ਵਚਨ ਵਿੱਚ ਆਪਣੇ ਕੋਲੋਂ ਜੋੜ ਦਿੰਦੇ ਹਨ ਅਤੇ ਪਰਮੇਸ਼ਵਰ ਦਾ ਵਚਨ ਇਸ ਦੇ ਖਿਲਾਫ ਵੀ ਚੇਤਾਵਨੀ ਦਿੰਦਾ ਹੈ। ਕੁਝ ਇਹੋ ਜਿਹੇ ਲੋਕ ਵੀ ਹਨ ਜੋ ਕਿ ਇਹ ਕਹਿੰਦੇ ਹਨ ਕਿ ਅਸੀਂ ਵਿਵਸਥਾ ਜਾਂ ਕੰਮਾਂ ਦੁਆਰਾ ਬਚਾਏ ਜਾਂਦੇ ਹਾਂ। ਉਹ ਦਲੀਲਾਂ ਦਿੰਦੇ ਹਨ ਕਿ ਠੀਕ ਹੈ ਕਿ ਮੁਕਤੀ ਵਿਸ਼ਵਾਸ ਦੁਆਰਾ ਹੈ, ਪਰ ਵਿਸ਼ਵਾਸ ਦੇ ਨਾਲ ਵੀ ਕੁਝ ਜੁੜਨਾ ਜ਼ਰੂਰੀ ਹੈ। ਉਹ ਇਸ ਦੇ ਨਾਲ ਕੁਝ ਵੀ ਜੋੜਨ ਦੇ ਮਾਹਰ ਹਨ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨੂੰ ਭੇਜਿਆ ਉਸ ਉੱਤੇ ਤੁਸੀਂ ਨੇਚਾ ਕਰੋ। ਯੂਹੰਨਾ 6 ਅਧਿਆਏ ਉਸਦੀ 29 ਆਇਤ ਵਿੱਚ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ। ਇਹ ਕਿੰਨਾ ਜ਼ਰੂਰੀ ਹੈ। ਸ਼ੈਤਾਨ ਪਰਮੇਸ਼ਵਰ ਦੀ ਵਿਰੋਧਤਾ ਬੜੀ ਚਲਾਕੀ ਨਾਲ ਕਰਦਾ ਹੈ। ਉਹ ਆਪਣੇ ਲਫ਼ਜ਼ਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਬਦਲ ਦਿੰਦਾ ਹੈ। ਬਾਈਬਲ ਦੇ ਨਵੇਂ ਨੇਮ ਦੀ ਪੁਸਤਕ ਰੋਮੀਆਂ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਵਿਸ਼ਵਾਸ ਆਗਿਆ ਪਾਲਣ ਲਈ ਅਗਵਾਈ ਕਰਦਾ ਹੈ ਅਤੇ ਅਵਿਸ਼ਵਾਸ ਨਾ ਫਰਮਾਨੀ ਵੱਲ ਲੈ ਜਾਂਦਾ ਹੈ। ਸ਼ੱਕ ਹਮੇਸ਼ਾ ਨਾ ਫਰਮਾਨੀ ਵੱਲ ਲੈ ਜਾਂਦੀ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮਨੁੱਖ ਅਤੇ ਔਰਤ ਪਰਮੇਸ਼ਵਰ ਦੇ ਵਚਨ ਤੋਂ ਆਕੀ ਹੋ ਜਾਂਦੇ ਹਨ। ਜਦੋਂ ਤੀਵੀਂ ਨੇ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਸ਼ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਅਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਇਹ ਵਚਨ ਉਤਪਤੀ ਪੁਸਤਕ ਉਸਦਾ 3 ਅਧਿਆਏ ਉਸਦੀ 6 ਆਇਤ ਵਿੱਚ ਮਿਲਦੇ ਹਨ। ਧਿਆਨ ਨਾਲ ਦੇਖੋ ਕਿ ਸੱਪ ਨੇ ਕਿੰਨੀ ਰੋਚਕ ਅਪੀਲ ਕੀਤੀ। ਇਹ ਅਪੀਲ ਸਰੀਰਕ ਸੀ, ਦਰਖਤ ਖਾਣ ਲਈ ਚੰਗਾ ਸੀ, ਪਰ ਇਹ ਹੀ ਸਭ ਕੁਝ ਨਹੀਂ ਸੀ। ਇਹ ਅਸਲ ਵਿੱਚ ਇੰਨਾ ਮਹੱਤਵਪੂਰਨ ਨਹੀਂ ਸੀ। ਇਹ ਫਲ ਦੇਖਣ ਵਿੱਚ ਵੀ ਮਨ ਭਾਉਂਦਾ ਸੀ, ਪਰ ਇਹ ਸਰੀਰਕ ਹੋਣ ਦੇ ਨਾਲ ਨਾਲ ਮਾਨਸਿਕ ਅਪੀਲ ਵੀ ਸੀ। ਇਹ ਬਿਰਸ਼ ਬੁੱਧੀਮਾਨ ਬਣਾਉਣ ਲਈ ਮਨ ਭਾਉਂਦਾ ਸੀ। ਇਹ ਮਨੁੱਖ ਦੇ ਧਾਰਮਿਕ ਪਹਿਲੂ ਨਾਲ ਸੰਬੰਧਿਤ ਅਪੀਲ ਵੀ ਸੀ। ਆਪ ਅੱਗੇ ਵੇਖੋਗੇ ਕਿ ਇਹ ਹੀ ਪ੍ਰੀਖਿਆ ਸ਼ੈਤਾਨ ਪ੍ਰਭੂ ਯੇਸ਼ੂ ਮਸੀਹ ਜੀ ਅੱਗੇ ਵੀ ਲਿਆਇਆ ਸੀ। ਇਸ ਦਾ ਜ਼ਿਕਰ ਨਵੇਂ ਨੇਮ ਵਿੱਚ ਮਤੀ ਦੀ ਇੰਜੀਲ ਦੇ 4 ਅਧਿਆਏ, ਮਰਕੁਸ ਦੀ ਇੰਜੀਲ ਦੇ 1 ਅਧਿਆਏ ਅਤੇ ਲੂਕਾ ਦੀ ਇੰਜੀਲ ਉਸਦੇ 4 ਅਧਿਆਏ ਵਿੱਚ ਹਨ। ਸਭ ਤੋਂ ਪਹਿਲਾਂ ਉਸ ਨੇ ਪ੍ਰਭੂ ਯੇਸ਼ੂ ਜੀ ਨੂੰ ਕਿਹਾ ਕਿ ਇਹਨਾਂ ਪੱਥਰਾਂ ਦੀਆਂ ਰੋਟੀਆਂ ਬਣਾ ਦੇ। ਇਹ ਇੱਕ ਸਰੀਰਕ ਅਪੀਲ ਸੀ, ਜਿਵੇਂ ਕਿ ਬਿਰਸ਼ ਖਾਣ ਲਈ ਚੰਗਾ ਸੀ। ਇਸ ਤੋਂ ਬਾਅਦ ਸ਼ੈਤਾਨ ਨੇ ਪ੍ਰਭੂ ਯੇਸ਼ੂ ਜੀ ਨੂੰ ਦੁਨੀਆਂ ਦੀਆਂ ਬਾਦਸ਼ਾਹਤਾਂ ਦਿਖਾਈਆਂ ਅਤੇ ਉਹ ਸਭ ਉਸ ਨੂੰ ਦੇਣ ਲਈ ਉਸਦੇ ਅੱਗੇ ਰੱਖੀਆਂ। ਇਹ ਇੱਕ ਮਾਨਸਿਕ ਅਪੀਲ ਸੀ, ਜਿਵੇਂ ਕਿ ਬਿਰਸ਼ ਦੇਖਣ ਨੂੰ ਮਨ ਪਾਉਂਦਾ ਸੀ। ਫਿਰ ਆਖਰ ਵਿੱਚ ਸ਼ੈਤਾਨ ਨੇ ਪ੍ਰਭੂ ਯੇਸ਼ੂ ਜੀ ਨੂੰ ਕਿਹਾ ਕਿ ਤੂੰ ਆਪਣੇ ਆਪ ਨੂੰ ਮੰਦਰ ਤੋਂ ਡੇਗ ਦੇ। ਇਹ ਇੱਕ ਮਨੁੱਖ ਦੇ ਧਾਰਮਿਕ ਪਹਿਲੂ ਲਈ ਅਪੀਲ ਸੀ, ਜਿਵੇਂ ਕਿ ਬਿਰਸ਼ ਕਿਸੇ ਨੂੰ ਬੁੱਧੀਵਾਨ ਬਣਾਉਣ ਲਈ ਇੱਛਾ ਯੋਗ ਸੀ। ਮੈਂ ਨਹੀਂ ਸੋਚਦਾ ਕਿ ਸ਼ੈਤਾਨ ਦੀਆਂ ਨੀਤੀਆਂ ਵਿੱਚ ਅੱਜ ਕੋਈ ਫਰਕ ਆਇਆ ਹੈ। ਉਹ ਇਹੋ ਦਾ ਪੇਚ ਹੀ ਮੇਰੇ ਅਤੇ ਤੁਹਾਡੇ ਉੱਤੇ ਵੀ ਵਰਤਦਾ ਹੈ। ਉਸਦੇ ਇਹਨਾਂ ਤਰੀਕਿਆਂ ਨੂੰ ਵਰਤਣ ਦਾ ਕਾਰਨ ਇਹ ਹੈ ਕਿ ਉਹ ਕਾਮਯਾਬ ਵੀ ਹੁੰਦੇ ਹਨ। ਸ਼ੈਤਾਨ ਨੂੰ ਇਹਨਾਂ ਤੌਰ ਤਰੀਕਿਆਂ ਨੂੰ ਇਸ ਕਰਕੇ ਬਦਲਣ ਦੀ ਲੋੜ ਨਹੀਂ ਪਈ ਹੈ, ਕਿਉਂਕਿ ਅਸੀਂ ਸਾਰੇ ਇੱਕੋ ਜਿਹੇ ਹੀ ਹਾਂ। ਨਵੇਂ ਨੇਮ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ, ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਇਸ ਦਾ ਜ਼ਿਕਰ ਬਾਈਬਲ ਧਰਮ ਸ਼ਾਸਤਰ ਵਿੱਚ ਪਹਿਲਾ ਯੋਹੰਨਾ ਦੀ ਪੱਤਰੀ ਉਸਦਾ 2 ਅਧਿਆਏ ਉਸਦੀ 16 ਆਇਤ ਵਿੱਚ ਮਿਲਦਾ ਹੈ। ਸਰੀਰ ਦੀ ਕਾਮਨਾ, ਇਹ ਉਹ ਹੀ ਹੈ ਜੋ ਕਿ ਬਿਰਸ਼ ਖਾਣ ਨੂੰ ਚੰਗਾ ਸੀ। ਨੇਤਰਾਂ ਦੀ ਕਾਮਨਾ, ਉਹ ਹੈ ਜੋ ਕਿ ਬਿਰਸ਼ ਦੇਖਣ ਨੂੰ ਚੰਗਾ ਸੀ। ਜੀਵਨ ਦਾ ਅਭਿਮਾਨ, ਇਹ ਹੈ ਜੋ ਬਿਰਸ਼ ਮਨੁੱਖ ਨੂੰ ਬੁੱਧੀਮਾਨ ਬਣਾਉਣ ਲਈ ਮਨ ਪਾਉਂਦਾ ਸੀ। ਇਹ ਸਭ ਚੀਜ਼ਾਂ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹਨ। ਯੇਸ਼ੂ ਜੀ ਨੇ ਕਿਹਾ ਹੈ ਕਿ ਇੱਕ ਸਰੀਰਕ ਪਾਪ ਦਿਲ ਦੀ ਗਹਿਰਾਈ ਤੋਂ ਨਿਕਲਦੇ ਹਨ। ਇਹ ਹੀ ਉਹ ਜਗ੍ਹਾ ਹੈ ਜਿੱਥੇ ਸ਼ੈਤਾਨ ਜ਼ੋਰ ਮਾਰਦਾ ਹੈ। ਇਹੀ ਵਿਧੀ ਹੈ ਜਿਸ ਦਾ ਇਸਤੇਮਾਲ ਉਹ ਦਿਲ ਦੇ ਵਿੱਚ ਦਾਖਲ ਹੋਣ ਅਤੇ ਮਨੁੱਖੀ ਜਾਤੀ ਨੂੰ ਅਗਵਾ ਕਰਨ ਲਈ ਕਰਦਾ ਹੈ। ਉਹ ਕਾਮਯਾਬ ਵੀ ਹੋਇਆ। ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਭਲੇ ਬੁਰੇ ਦੀ ਸਿਆਣ ਹੋ ਜਾਵੇਗੀ, ਅਤੇ ਹੋਇਆ ਕਿ ਇਸ ਦੇ ਨਾਲ ਹੀ ਮਨੁੱਖ ਦੇ ਪਾਪ ਵਿੱਚ ਡਿੱਗਣ ਦੇ ਨਤੀਜੇ ਬਾਰੇ ਅਸੀਂ ਪ੍ਰਵੇਸ਼ ਜਾਣਦੇ ਹਾਂ। ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਦ ਬਣਾਏ। ਇਹ ਵਚਨ ਉਤਪਤੀ ਉਸਦਾ 2 ਅਧਿਆਏ ਉਸਦੀ 7 ਆਇਤ ਵਿੱਚ ਅਸੀਂ ਦੇਖਦੇ ਹਾਂ। ਅਤੇ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ, ਇਹ ਉਹਨਾਂ ਦੀ ਚੇਤਨਤਾ ਦਾ ਜ਼ਿਕਰ ਹੈ। ਪਾਪ ਵਿੱਚ ਡਿੱਗਣ ਤੋਂ ਪਹਿਲਾਂ ਆਦਮੀ ਵਿੱਚ ਚੇਤਨਤਾ ਨਹੀਂ ਸੀ। ਮਨੁੱਖ ਮਾਸੂਮ ਸੀ। ਮਾਸੂਮੀਅਤ ਬੁਰਾਈ ਦੀ ਅਗਿਆਨਤਾ ਹੈ। ਮਨੁੱਖ ਨੇ ਚੇਤਨਤਾ ਨਹੀਂ ਬਣਾਈ। ਉਹ ਇੱਕ ਦੋਸ਼ ਲਾਉਣ ਵਾਲਾ ਹੈ ਜੋ ਕਿ ਸਾਡੇ ਵਿੱਚੋਂ ਹਰ ਇੱਕ ਦੇ ਅੰਦਰ ਰਹਿੰਦਾ ਹੈ। ਦੋਸ਼ ਦੀ ਉਲਝਣ ਮਨੁੱਖ ਦੀ ਸੱਚੀ ਬਾਂਹ ਦੇ ਸਮਾਨ ਉਸਦੇ ਜੀਵਨ ਦਾ ਇੱਕ ਹਿੱਸਾ ਹੈ। ਮਨੁੱਖ ਇਸ ਤੋਂ ਕਿਸੇ ਮਾਨਸਿਕ ਤਰੀਕੇ ਨਾਲ ਛੁਟਕਾਰਾ ਨਹੀਂ ਪਾ ਸਕਦਾ। ਉਹਨਾਂ ਨੇ ਜਾਣ ਲਿਆ ਵੀ ਅਸੀਂ ਨੰਗੇ ਹਾਂ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਦ ਬਣਾਏ। ਕੀ ਆਪਨੇ ਇਹ ਧਿਆਨ ਦਿੱਤਾ ਹੈ ਕਿ ਇੱਥੇ ਫਗੂੜੀ ਦੇ ਬਿਰਸ਼ ਦਾ ਹੀ ਖਾਸ ਕਰਕੇ ਜ਼ਿਕਰ ਹੈ? ਫਗੂੜੀ ਦੇ ਪੱਤਿਆਂ ਨੇ ਛੁਪਾ ਲਿਆ, ਪਰ ਅਸਲ ਵਿੱਚ ਢੱਕਿਆ ਨਹੀਂ। ਆਦਮ ਅਤੇ ਹਵਾ ਨੇ ਆਪਣਾ ਪਾਪ ਅੰਗੀਕਾਰ ਨਹੀਂ ਕੀਤਾ। ਉਹਨਾਂ ਨੇ ਆਪਣਾ ਪਾਪ ਛੁਪਾਉਣ ਦੀ ਕੋਸ਼ਿਸ਼ ਕੀਤੀ। ਉਹ ਆਪਣੀ ਖੋਈ ਹੋਈ ਹਾਲਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਧਰਮ ਵਿੱਚ ਮਨੁੱਖ ਦੀ ਅੱਜ ਵੀ ਇਹੋ ਜਿਹੀ ਹਾਲਤ ਹੀ ਹੈ। ਉਹ ਰੀਤੀ ਰਿਵਾਜ਼ਾਂ ਅਤੇ ਅਭਿਆਸਾਂ ਵਿੱਚ ਫਸਿਆ ਹੋਇਆ ਹੈ, ਆਪਣੇ ਆਪ ਨੂੰ ਧਾਰਮਿਕ ਬਣਾਉਂਦਾ ਹੈ। ਕੀ ਆਪ ਨੂੰ ਪਤਾ ਹੈ ਕਿ ਪ੍ਰਭੂ ਨੇ ਫਗੂੜੀ ਦੇ ਦਰਖਤ ਨੂੰ ਸਰਾਪ ਦਿੱਤਾ ਸੀ? ਇਹ ਬਹੁਤ ਹੀ ਦਿਲਚਸਪ ਹੈ। ਉਸ ਨੇ ਧਰਮ ਦਾ ਖੰਡਨ ਕੀਤਾ, ਕਿਉਂਕਿ ਧਰਮ ਸਿਰਫ ਪਾਪ ਨੂੰ ਛੁਪਾਉਂਦਾ ਹੈ। ਇਸ ਪ੍ਰੀਖਿਆ ਵਿੱਚ ਸ਼ੈਤਾਨ ਨੇ ਪਰਮੇਸ਼ੁਰ ਅਤੇ ਮਨੁੱਖ ਦੀ ਆਤਮਾ ਦੇ ਵਿਚਕਾਰ ਆਉਣਾ ਚਾਹਿਆ। ਦੂਸਰੇ ਸ਼ਬਦਾਂ ਵਿੱਚ, ਉਸ ਨੇ ਮਨੁੱਖ ਨੂੰ ਪਰਮੇਸ਼ਵਰ ਤੋਂ ਅੱਡ ਕਰਕੇ ਆਪਣੇ ਵੱਲ ਖਿੱਚਣਾ ਚਾਹਿਆ ਤਾਂ ਕਿ ਸ਼ੈਤਾਨ ਖੁਦ ਮਨੁੱਖ ਦਾ ਪਰਮੇਸ਼ਵਰ ਬਣੇ। ਸਰੀਰ ਦੀ ਪ੍ਰੀਖਿਆ ਉਸੇ ਦਿਨ ਮਨੁੱਖ ਉੱਤੇ ਘਰ ਨਹੀਂ ਕਰ ਗਈ। ਉਹ ਚੋਰੀ ਕਰਨ, ਝੂਠ ਬੋਲਣ ਅਤੇ ਬੁਰੀ ਇੱਛਾ ਲਈ ਉਤੇਜਿਤ ਨਹੀਂ ਹੋਇਆ। ਉਹ ਬਸ ਪਰਮੇਸ਼ਵਰ ਉੱਤੇ ਸ਼ੱਕ ਕਰਨ ਵਿੱਚ ਵੀ ਉਤੇਜਿਤ ਹੋਇਆ। ਸ਼ੈਤਾਨ ਦੇ ਤਰੀਕੇ ਦਾ ਧਿਆਨ ਕਰੋ। ਪਹਿਲਾਂ ਹਵਾ ਨੇ ਦੇਖਿਆ ਕਿ ਬਿਰਸ਼ ਖਾਣ ਲਈ ਚੰਗਾ ਹੈ, ਫਿਰ ਇਹ ਦੇਖਣ ਨੂੰ ਵੀ ਮਨ ਭਾਉਂਦਾ ਸੀ, ਅਤੇ ਤੀਸਰੇ ਇੱਕ ਮਨੁੱਖ ਨੂੰ ਬੁੱਧੀਮਾਨ ਬਣਾਉਣ ਲਈ ਲੋੜੀਂਦਾ ਸੀ। ਸ਼ੈਤਾਨ ਬਾਹਰ ਤੋਂ ਅੰਦਰ ਅਤੇ ਨਾ ਹੋਣ 'ਤੇ ਵੀ ਸ਼ੱਕ ਪੈਦਾ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਮਨੁੱਖ ਦੇ ਦਿਲ ਵਿੱਚੋਂ ਆਰੰਭ ਕਰਦਾ ਹੈ। ਯਿਸੂ ਜੀ ਨੇ ਕਿਹਾ, ਜ਼ਰੂਰੀ ਹੈ ਤੂੰ ਨਵਾਂ ਜਨਮ ਪਾਵੇਂ। ਮਸੀਹਤ ਕੋਈ ਧਰਮ ਨਹੀਂ, ਮਸੀਹਤ ਮਸੀਹ ਹੀ ਹੈ। ਫਗੂੜੀ ਦੇ ਪੱਤਿਆਂ ਨੂੰ ਕਿਸੇ ਵੀ ਡਿਜ਼ਾਈਨ ਵਿੱਚ ਸਿਉਂ ਕੇ ਸਾਡੇ ਪਾਪ ਨਹੀਂ ਢੱਕੇ ਜਾ ਸਕਦੇ। ਜ਼ਰੂਰੀ ਹੈ ਕਿ ਮਨੁੱਖ ਆਪਣੇ ਦਿਲੋਂ ਪਾਪਾਂ ਨੂੰ ਮੰਨ ਕੇ ਤੋਬਾ ਕਰੇ। ਇਹ ਹੀ ਜਿਸ ਬਾਰੇ ਪ੍ਰਭੂ ਯਿਸੂ ਜੀ ਨੇ ਕਿਹਾ ਸੀ ਕਿ ਵਰਤਣ ਦਾ ਅੰਦਰੋਂ ਸਾਫ਼ ਹੋਣਾ ਜ਼ਰੂਰੀ ਹੈ, ਜੋ ਵਿਸ਼ਵਾਸ ਕਰਕੇ ਤੋਬਾ ਕਰਨ ਨਾਲ ਹੁੰਦਾ ਹੈ। ਅਸੀਂ ਇਹਨਾਂ ਵਚਨਾਂ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਦੇ ਦੁਆਰਾ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।